ਸੱਤ ਵੱਲ ਕਦਮ ਤੁਰੇ, ਸੱਚ ਵੱਲ। ਇਹ ਸੱਚ ਦੀ ਦੁਕਾਨ, ਝੂਠ ਦੀ ਮੰਡੀ ਚ ਇੱਕੋ ਹੀ ਦੁਕਾਨ, ਸੱਚ। ਸੱਚ ਵੱਲ ਫਿਰ ਇੱਥੇ ਆ ਕੇ ਦਰਸ਼ਨ ਕੀਤੇ ਅੱਖਾਂ ਨਾਲ, ਉਹ ਵੀ ਸੱਚੇ ਪਾਤਸ਼ਾਹ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ। ਫਿਰ ਗੁਰਮੁਖੋ ਜਦੋਂ ਕੰਨਾਂ ਨਾਲ ਬਹਿ ਕੇ ਸੁਣਿਆ ਗੁਰਬਾਣੀ ਜੋ ਸਾਨੂੰ ਗਿਆਨ ਬਖਸ਼ਿਸ਼ ਕਰਦੀ, ਉਹ ਵੀ ਸੱਚ ਗੁਰ ਇਤਿਹਾਸ ਗੁਰਮਤ ਦੀ ਵਿਚਾਰ ਤੇ ਜੀਭਾ ਦੇ ਨਾਲ ਬੋਲਾਂਗੇ ਉਹ ਵੀ ਸੱਚ, ਤੇ ਗੁਰਮੁਖੋਂ ਅੰਦਰ ਵਿਚਾਰ ਜਿਹੜੇ ਚੱਲਣਗੇ ਉਹ ਵੀ ਸੱਚ। ਆਖੋ ਸਤਨਾਮ। ਤੇ ਕੁਦਰਤੀ ਆ, ਸਤ ਸੰਗਤ ਵਿੱਚ ਜਾਣ ਵਾਲਾ ਮਨੁੱਖ ਜਿਹੜਾ ਉਹ ਸੱਚ ਨਾਲ ਜੁੜ ਜਾਂਦਾ, ਪਰ ਉਹਨਾਂ ਕੁ ਚਿਰ ਜਿੰਨਾ ਕੁ ਚਿਰ ਇੱਥੇ ਬੈਠਾ। ਤੇ ਕਿਉਂ ਨਾ ਫਿਰ ਰੋਜ਼ ਢਾਈ ਤਿੰਨ ਘੰਟੇ ਸੱਚ ਨਾਲ ਜੁੜਿਆ ਜਾਵੇ, ਤੇ ਜਦੋਂ ਦੋ ਢਾਈ ਘੰਟੇ ਜੀਵਨ ਵਿੱਚ ਸੱਚ ਆਉਣ ਲੱਗ ਜਾਵੇ, ਬਾਕੀ ਦੇ ਘੰਟਿਆਂ ਉੱਤੇ ਵੀ ਫਿਰ ਅਸਰ ਹੋਣ ਲੱਗ ਜਾਂਦਾ। ਸੰਗਤ ਜੀ, ਹਰ ਗੱਲ ਵਿੱਚ ਭੇਦ ਹੈ। ਸੱਚੇ ਪਾਤਸ਼ਾਹ ਨੇ ਆਖਿਆ ਦਸਵੰਧ ਕੱਢੋ ਭਾਈ, ਦਸਵਾਂ ਹਿੱਸਾ ਮਾਇਆ ਦਾ। ਨਾਲੇ ਵੀ ਆਖਿਆ ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਇਹ ਵੀ ਆਖਿਆ ਵੀ ਗਰੀਬ ਦੀ ਮਦਦ ਕਰਨੀ ਹੈ, ਤੁਹਾਡਾ ਦਸਵੰਧ ਸਹੀ ਲੱਗਣਾ ਚਾਹੀਦਾ, ਰਜਿਆਂ ਨੂੰ ਨਹੀਂ ਰਜਾਉਣਾ, ਜਿੱਥੇ ਲੋੜ ਹੈ ਉੱਥੇ ਦਸਵੰਧ ਦੇ, ਲੋੜਵੰਦ ਦੀ ਲੋੜ ਪੂਰੀ ਕਰੋ, ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰੋ। ਤੇ ਨਾਲ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਜਿੱਥੇ ਮਾਇਆ ਦਾ ਦਸਵੰਧ ਕੱਢਣਾ ਹੈ ਉਹਦੇ ਨਾਲੋਂ ਜ਼ਰੂਰੀ ਹੈ ਸਮੇਂ ਦਾ ਦਸਵੰਧ ਕੱਢਣਾ। ਤੁਹਾਡੇ ਚ ਬੜੇ ਨੇ ਮਾਇਆ ਦਾ ਦਸਵੰਧ ਤੇ ਕੱਢ ਲੈਂਦੇ ਨੇ, ਸਾਲ ਚ ਲੱਖ, ਦੋ ਲੱਖ, ਚਾਰ ਲੱਖ, ਪੰਜ ਲੱਖ ਦੀ ਸੇਵਾ ਕਰਨ ਵਾਲੇ ਵੀ ਨੇ। ਦੁਆਬੇ ਵਿੱਚ ਕਈ ਸੇਵਾਦਾਰ ਪੰਜਾਹ ਪੰਜਾਹ ਲੱਖ ਦੀ ਸੇਵਾ ਕਰਨ ਵਾਲੇ ਵੀ ਨੇ। ਕਈ ਗੁਰਦੁਆਰਿਆਂ ਦੀ ਕਾਰ ਸੇਵਾ ਇੱਕ ਇੱਕ ਸਿੰਘ ਨੇ ਕਰਵਾਈ, ਦੋ ਦੋ ਕਰੋੜ ਖਰਚਣ ਵਾਲੇ ਵੀ ਹੈਗੇ ਗੁਰੂ ਕੇ ਪਿਆਰੇ। ਧਿਆਨ ਦੇਣਾ, ਹੁਣ ਮਾਇਆ ਦਾ ਦਸਵੰਧ ਤੇ ਕੱਢ ਲੈਂਦੇ ਨੇ, ਲੇਕਿਨ ਸਮੇਂ ਦਾ ਦਸਵੰਧ ਨਹੀਂ ਕੱਢਦੇ ਅਸੀਂ। ਤੇ ਗੁਰਦੁਆਰਾ ਸਾਹਿਬ ਜਾਣਾ, ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ, ਨਿਤਨੇਮ ਕਰਨਾ ਰੋਜ਼। ਮਹਾਰਾਜ ਨੇ ਇਸੇ ਗੱਲ ਤੇ ਜ਼ਿਆਦਾ ਜ਼ੋਰ ਦਿੱਤਾ ਕਿ ਨਿਤਨੇਮ ਰੋਜ਼ ਹੋਣਾ ਚਾਹੀਦਾ, ਨਿਤ ਦਾ ਨੇਮ ਬਣਾਓ ਗੁਰਬਾਣੀ ਨਾਲ ਜੁੜਨਾ। ਜਦੋਂ ਅਸੀਂ ਗੁਰਬਾਣੀ ਨਾਲ ਜੁੜਾਂਗੇ ਕੁਦਰਤੀ ਅਸੀਂ ਸੱਚ ਨਾਲ ਜੁੜ ਜਾਵਾਂਗੇ, ਕਿਉਂਕਿ ਉੱਥੇ ਤੇ ਝੂਠ ਹੈ ਹੀ। ਧਰਤੀ ਪਲਟ ਸਕਦੀ ਹੈ ਸਤਸੰਗ ਜੀ, ਸਮੁੰਦਰ ਸੁੱਕ ਸਕਦਾ ਹੈ, ਚੰਦਰਮਾ ਵਿੱਚੋਂ ਜਿੱਥੇ ਠੰਡ ਨਿਕਲਦੀ ਹੈ ਅੱਗ ਨਿਕਲ ਸਕਦੀ ਹੈ, ਚੰਦਰਮਾ ਚੋਂ ਅੱਗ ਨਿਕਲ ਸਕਦੀ ਹੈ, ਸੂਰਜ ਵਿੱਚੋਂ ਠੰਡ ਨਿਕਲ ਸਕਦੀ ਹੈ, ਪਰ ਜੋ ਗੁਰੂ ਗ੍ਰੰਥ ਸਾਹਿਬ ਮਰਦ ਵਿੱਚ ਲਿਖਿਆ ਉਹ ਝੂਠ ਨਹੀਂ ਹੋ ਸਕਦਾ। ਤੇ ਗੁਰਬਾਣੀ ਨਾਲ ਢਾਈ ਘੰਟੇ ਹਰ ਗੁਰਸਿੱਖ ਨੂੰ ਜੁੜਨ ਦਾ ਹੁਕਮ ਹੈ ਕਿ ਜਿਹੜਾ ਗੁਰਬਾਣੀ ਨਾਲ ਜੁੜੇਗਾ, ਗੁਰਬਾਣੀ ਪੜ੍ਹੇਗਾ, ਅਸਲ ਵਿੱਚ ਉਹ ਗੁਰਬਾਣੀ ਨਾਲ ਨਹੀਂ ਸੱਚ ਨਾਲ ਜੁੜ ਜਾਏਗਾ। ਤੇ ਜਿਹੜਾ ਢਾਈ ਘੰਟੇ ਸੱਚ ਨਾਲ ਜੁੜੇਗਾ, ਹੌਲੀ ਹੌਲੀ ਉਹਦੇ ਜੀਵਨ ਵਿੱਚ ਸੱਚ ਪ੍ਰਵੇਸ਼ ਕਰ ਜਾਏਗਾ, ਸੱਚ ਉਹਦੇ ਜੀਵਨ ਵਿੱਚ ਵਸ ਜਾਏਗਾ, ਫਿਰ ਇੱਕ ਦਿਨ ਉਹਦੇ ਜੀਵਨ ਦਾ ਆਧਾਰ ਹੀ ਸੱਚ ਬਣ ਜਾਏਗਾ, ਝੂਠ ਨੇੜੇ ਤੇੜੇ ਵੀ ਨਹੀਂ ਰਹੇਗਾ। ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ ਜਾਕੋ, ਸੋਈ ਦਰਸ਼ਨੀ ਸਮ ਦਰਸ਼ ਧਿਆਨੀ ਹੈ, ਸ਼ਬਦ ਵਿਵੇਕ ਇੱਕ ਟੇਕ ਜਾ ਕੇ ਮਨ ਵਸੈ, ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ। ਇਸੇ ਕਰਕੇ ਗੁਰੂ ਸਾਹਿਬ ਦਾ ਸਾਨੂੰ ਹੁਕਮ ਹੈ, ਬੇਨਤੀ ਹੈ, ਪਹਿਲੇ ਹਿੱਸੇ ਵਿੱਚ ਦਾਸ ਬੋਲਦਾ, ਫਿਰ ਸਾਰੇ ਸਿੰਘ ਵੀ ਬੋਲਿਆ ਕਰੋ, ਤੀਸਰੇ ਹਿੱਸੇ ਵਿੱਚ ਸਭ ਭੈਣਾਂ ਵੀ ਬੋਲਿਆ ਕਰੋ, ਭਾਵੇਂ ਕਿ ਤੁਹਾਡੀ ਆਵਾਜ਼ ਦਾਸ ਤੱਕ ਨਹੀਂ ਪਹੁੰਚਦੀ, ਪਰ ਜਦੋਂ ਅਸੀਂ ਧਾਰਨਾ ਵਿੱਚ ਬੋਲਦੇ ਹਾਂ ਦਸਨਾ ਪਵਿੱਤਰ ਹੁੰਦੀ, ਪਰ ਹਾਂ ਉਹ ਧਾਰਨਾ ਵਿੱਚ ਸੱਚ ਹੋਣਾ ਚਾਹੀਦਾ। ਜਿਸ ਗੱਲ ਵਿੱਚ ਸੱਚ ਹੈ ਉਹ ਗੱਲ ਕੱਚੀ ਨਹੀਂ ਹੋ ਸਕਦੀ। ਜਿਸ ਕਵੀਸ਼ਰ ਦੀ ਕਵਿਤਾ ਵਿੱਚ ਸੱਚ ਹੈ ਨਾ ਉਹ ਕੱਚੀ ਨਹੀਂ। ਮਹਾਰਾਜ ਦੇ 52 ਕਵੀ ਸਨ ਗੁਰਮੁਖੋਂ, ਸਵਾ ਸਵਾ ਲੱਖ ਰੁਪਇਆ ਇਨਾਮ ਦੇ ਦਿੰਦੇ ਸੀ ਜਦੋਂ ਉਹ ਕਿਤੇ ਕੋਈ ਸੱਚ ਦੀ ਗੱਲ ਕਰਦੇ ਸੀ, ਨਕਸ਼ਾ ਸਾਹਮਣੇ ਲੈ ਆਉਂਦੇ ਸੀ। ਜਿਸ ਢਾਡੀ ਦੀ ਵਾਰ ਵਿੱਚ ਸੱਚ ਹੋਵੇ ਉਹ ਵਾਰ ਕੱਚੀ ਨਹੀਂ ਹੁੰਦੀ, ਜਿਸ ਇਤਿਹਾਸ ਵਿੱਚ ਸੱਚ ਹੋਵੇ ਉਹ ਇਤਿਹਾਸ ਕੱਚਾ ਨਹੀਂ ਹੁੰਦਾ। ਧਾਰਨਾ ਗੁਰਬਾਣੀ ਦਾ ਅਰਥ ਹੁੰਦੀ ਹੈ, ਤੇ ਜਿਸ ਧਾਰਨਾ ਵਿੱਚ ਸੱਚ ਹੋਵੇ ਉਹ ਧਾਰਨਾ ਵੀ ਕੱਚੀ ਨਹੀਂ ਹੁੰਦੀ। ਸੋ ਸੱਚ ਬੋਲਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ, ਔਰ ਜਿਸ ਧਾਰਨਾ ਵਿੱਚ ਸੱਚ ਨਾ ਹੋਵੇ ਉਹਦੇ 'ਚ ਨਾ ਬੋਲੋ, ਪਰ ਰਸਨਾ ਪਵਿੱਤਰ ਕਰਨੀ ਚਾਹੀਦੀ ਹੈ। ਕਈ ਵਾਰੀ ਬੀਬੀਆਂ ਕੱਪੜੇ ਧੋਂਦੀਆਂ ਨੇ, ਕੋਈ ਕੱਪੜੇ ਦੀ ਕੰਨੀ ਮੈਲੀ ਰਹਿ ਜਾਵੇ ਉਹਨੂੰ ਲਾਣ ਤੋਂ ਤਾਰ ਤੋਂ ਲਾ ਕੇ ਦੁਬਾਰਾ ਵੀ ਕਈ ਵਾਰੀ ਧੋਣਾ ਪੈਂਦਾ। ਇਸ ਕਰਕੇ ਪੈਰ ਸਫਲ ਹੋਏ ਨੇ ਆਏ ਆ, ਸਫਲ ਚਰਨ ਗੁਰ ਸ਼ਰਨ, ਸਫਲ ਚਰਨ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਏ ਆ, ਤੇ ਸਾਡੇ ਪੈਰ ਜਿਹੜੇ ਆ, ਚਰਨ ਜਿਹੜੇ ਆ, ਪਵਿੱਤਰ ਹੋਏ ਆ। ਸਤਸੰਗਤ ਜੀ, ਇਸੇ ਤਰ੍ਹਾਂ ਹੱਥ ਪਵਿੱਤਰ ਹੋਣਗੇ ਸਤਿਗੁਰ ਦੇ ਦਰ ਦੀ ਸੇਵਾ ਕਰਕੇ, ਅੱਖਾਂ ਸਫਲ ਹੋਣਗੀਆਂ ਮਰ ਦੇ ਦੀਦਾਰ ਕਰਕੇ, ਕੰਨ ਸਫਲ ਹੋਣਗੇ ਗੁਰ ਇਤਿਹਾਸ ਗੁਰਮਤਿ ਦੀ ਵਿਚਾਰ ਸੁਣ ਕੇ, ਤੇ ਰਸਨਾ ਸਫਲ ਹੋਵੇਗੀ ਧਾਰਨਾ ਵਿੱਚ ਬੋਲ ਕੇ। ਇਸ ਕਰਕੇ ਸਾਰੇ ਕਿਰਪਾ ਕਰਕੇ ਪੜਿਆ ਕਰ, ਸਫਲ ਜਨਮ ਗੁਰ ਸ਼ਰਨ ਚਰਨ ਸ਼ਰਨ ਲਿਵ, ਸਫਲ ਦ੍ਰਿਸ਼ਟ ਗੁਰ ਦਰਸ਼ ਅਲੋਈ ਹੈ, ਸਫਲ ਸੁਰਤ ਗੁਰ ਸ਼ਬਦ ਸੁਨਤ ਨਿਤ ਜਿਹਬਾ, ਸਫਲ ਗੁਣ ਨਿਤ ਗੁਣ ਗੋਈ ਹੈ। ਸਤਸੰਗਤ ਜੀ, ਹਸਤ ਸਫਲ, ਸਫਲ ਹਸਤ ਗੁਰ ਪੂਜਾ ਪ੍ਰਣਾਮ, ਸਫਲ ਚਰਨ ਪ੍ਰਦਕਸ਼ਣਾ ਕੋ ਪੋਈ ਹੈ, ਸੰਗਮ ਸਫਲ ਸਾਧ ਸੰਗਤ ਸਹਿਜ ਘਰ, ਹਿਰਦਾ ਸਫਲ ਗੁਰਮਤ ਕੈ ਸਮੋਈ। ਸੋ ਮਹਾਰਾਜ ਦਾ ਹੁਕਮ ਹੈ, ਰੋਜ਼ ਸੱਚ ਨਾਲ ਜੁੜੋ। 2.5 ਘੰਟੇ ਗੁਰਬਾਣੀ ਨਾਲ ਜੁੜਨਾ, ਇਹ ਸੱਚ ਨਾਲ ਜੁੜਨਾ ਹੀ ਹੈ। ਬੰਦੇ ਖੋਜ ਦਿਲ ਹਰ ਰੋਜ਼, ਖੋਜ ਦਿਲ ਹਰ ਖੋਜ ਦਿਲ ਹਰ ਰੋਜ਼, ਖੋਜ ਦਿਲ ਹਰ ਰੋਜ਼, ਖੋਜ ਦਿਲ ਹਰ ਰੋਜ਼, ਖੜੋ ਸਾਰੇ ਖੋਜ ਦਿਲ ਹਰ ਰੋਜ਼, ਸੱਤੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾ ਬੰਦਗੀ ਜਿੱਚਰ ਘੱਟ ਮੈਸਾ ਹੋ। ਕਹਿੰਦੇ ਜਿੰਨਾ ਚਿਰ ਤੇਰੇ ਵਿੱਚ ਸਵਾਸ ਨੇ ਉਹਨਾਂ ਚਿਰ ਵਾਹਿਗੁਰੂ ਦੀ ਬੰਦਗੀ ਕਰ, ਖੁਦਾ ਦੀ ਇਬਾਦਤ ਕਰ। ਤੇ ਗੁਰਮੁਖੋ ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਹੁੰਦੀ, ਬੰਦਗੀ ਤੋਂ ਬਿਨਾਂ ਕੁਰਬਾਨੀ ਨਹੀਂ ਹੁੰਦੀ। ਤੇ ਜਿੰਨਾ ਚਿਰ ਧਰਮ ਦੇ ਰਾਹ ਤੇ ਨਾ ਤੁਰ ਸਕੀਏ ਉਹਨਾਂ ਚਿਰ ਪਰਉਪਕਾਰ ਨਹੀਂ ਹੁੰਦਾ। ਪਰਉਪਕਾਰ ਉਹ ਕਰਦੇ ਨੇ ਜਿਹੜੇ ਧਰਮੀ ਨੇ, ਜਿਨ੍ਹਾਂ ਨੂੰ ਗੁਰਮਤ ਦੀ ਸੋਝੀ। ਜਦੋਂ ਪਤਾ ਲੱਗੇਗਾ ਕਿ ਮਨਾ ਇੱਕ ਦਿਨ ਮੈਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ, ਆ ਸਰੀਰ ਨੇ ਇੱਕ ਦਿਨ ਸਪੁਰਦੇ ਖਾਕ ਹੋ ਜਾਣਾ, ਉਸ ਦਿਨ ਫਿਰ ਜਿਵੇਂ ਜਿਵੇਂ ਸੱਚੇ ਪਾਤਸ਼ਾਹ ਸੋਝੀ ਬਖਸ਼ਣਗੇ ਤੇ ਸੰਸਾਰ ਵਿੱਚ ਰਹਿੰਦਾ ਹੋਇਆ ਸੰਸਾਰ ਤੋਂ ਮਨੁੱਖ ਨਿਰਲੇਪ ਹੋ ਜਾਂਦਾ। ਗਿਆਨ ਦਾ ਸੁਰਮਾ ਮਹਾਰਾਜ ਦੀ ਮਿਹਰ ਨਾਲ ਜਦੋਂ ਅੱਖਾਂ ਚ ਪਵੇਗਾ, ਗਿਆਨ ਅੰਜਨ, ਗਿਆਨ ਦਾ ਸੁਰਮਾ ਅੰਜਨ ਸੁਰਮਾ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਫਿਰ ਅਗਿਆਨਤਾ ਦਾ ਅੰਧੇਰਾ ਖਤਮ ਹੋ ਜਾਂਦਾ। ਹਰ ਕਿਰਪਾ ਤੇ ਸੰਤ ਭੇਟਿਆ, ਵਾਹਿਗੁਰੂ ਦੀ ਕਿਰਪਾ ਨਾਲ ਰੱਬ ਦੇ ਪਿਆਰਿਆਂ ਦਾ ਮਲਾਪ ਹੁੰਦਾ, ਗੁਰਸਿੱਖਾਂ ਦਾ ਗੁਰਮੁਖਾਂ ਦੀ ਸੰਗਤ ਮਿਲਦੀ ਹੈ, ਫਿਰ ਕੀ ਹੁੰਦਾ, ਨਾਨਕ ਮਨ ਪ੍ਰਗਟ, ਫਿਰ ਅੰਦਰ ਪ੍ਰਕਾਸ਼ ਹੋ ਜਾਂਦਾ। ਜਨਮਾਂ ਜਨਮਾਂਤਰਾਂ ਦਾ ਅਗਿਆਨਤਾ ਦਾ ਜਿਹੜਾ ਮੋਤੀਆ ਆਇਆ ਹੋਇਆ ਸੀ, ਜਿਹੜਾ ਹਨੇਰਾ ਸੀ, ਉਹ ਦੂਰ ਹੋ ਜਾਂਦਾ। ਤੇ ਦਾਸ ਨੇ ਬੜੀ ਵਾਰੀ ਆਪ ਜੀ ਦੇ ਚਰਨਾਂ ਚ ਇਹ ਅਰਜ਼ ਕੀਤੀ ਹੈ ਕਿ ਜਿਵੇਂ ਬਾਹਰ ਪ੍ਰਕਾਸ਼ ਕਰਨ ਵਾਸਤੇ ਬਹੁਤ ਸਾਧਨ ਹਨ, ਲਾਈਟਾਂ ਲੱਗੀਆਂ ਹੋਈਆਂ ਨੇ, ਸਭ ਤੋਂ ਵੱਡਾ ਸਾਧਨ ਹੈ ਸੂਰਜ, ਫੇਰ ਹੈ ਚੰਦਰਮਾ, ਤੀਸਰੇ ਨੰਬਰ ਤੇ ਤਾਰੇ, ਉਦੋਂ ਬਾਅਦ ਆ ਵੇਖੋ ਧਰਤੀ ਤੇ ਕਿੱਡੀਆਂ ਕਿੱਡੀਆਂ ਵੱਡੀਆਂ ਲਾਈਟਾਂ ਲੱਗੀਆਂ ਹੋਈਆਂ ਨੇ। ਇਹ ਸਾਰੇ ਜਿਹੜੇ ਸਾਧਨ ਹਨ ਇਹ ਪ੍ਰਕਾਸ਼ ਕਰਨ ਦੇ ਨੇ, ਬਾਹਰੀ ਪ੍ਰਕਾਸ਼ ਹੁੰਦਾ ਇਹਦੇ ਨਾਲ, ਪਰ ਅੰਦਰ ਪ੍ਰਕਾਸ਼ ਕਰਨ ਦੇ ਸਾਧਨ ਨੇ ਸਾਡੇ ਧਾਰਮਿਕ ਗ੍ਰੰਥ। ਉਹ ਗ੍ਰੰਥਾਂ ਵਿੱਚੋਂ ਸਭ ਤੋਂ ਵੱਡੇ ਨੇ, ਜਿਵੇਂ ਸੂਰਜ ਪ੍ਰਕਾਸ਼ ਕਰਦਾ ਨਾ, ਸਭ ਤੋਂ ਵੱਡਾ ਸਾਧਨ, ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਆ, ਅੰਦਰ ਪ੍ਰਕਾਸ਼ ਕਰਨ ਵਾਲਾ ਜਿਹੜਾ ਸਭ ਤੋਂ ਵੱਡਾ ਸਾਧਨ, ਕਿਉਂਕਿ ਸਾਰਿਆਂ ਨੂੰ ਗਿਆਨ ਮਿਲਦਾ ਇਹਦੇ ਵਿੱਚ, ਹਿੰਦੂਆਂ ਵਾਸਤੇ ਵੀ ਆ, ਮੁਸਲਮਾਨਾਂ ਵਾਸਤੇ ਵੀ ਆ। ਜੇ ਮਹਾਰਾਜ ਨੇ ਆਖਿਆ ਨਾ ਸਿੱਖੋ ਪਰਾਇਆ ਹੱਕ ਖਾਣਾ ਮਾੜਾ ਹੈ, ਹਿੰਦੂਆਂ ਨੂੰ ਵੀ ਵਿੱਚ ਹੀ ਕਹਿਤਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਜੇ ਹੱਕ ਪਰਾਇਆ ਖਾਣਗੇ ਮੁਸਲਮਾਨ, ਉਹਨਾਂ ਵਾਸਤੇ ਸੂਰ ਖਾਣ ਦੇ ਬਰਾਬਰ ਰਹਿ, ਮੁਸਲਮਾਨ ਸੂਰ ਨਹੀਂ ਖਾਂਦੇ ਜੋ ਮਰਜ਼ੀ ਹੋ ਜਾ, ਕਹਿੰਦੇ ਉਹਨਾਂ ਵਾਸਤੇ ਸੂਰ ਖਾਣ ਦੇ ਬਰਾਬਰ ਆ ਜੇ ਪਰਾਇਆ ਹੱਕ ਖਾਣਗੇ, ਤੇ ਜੇ ਖਾਣਗੇ ਮੁਸਲਮਾਨ ਹਿੰਦੂ ਖਾਣਗੇ, ਹਿੰਦੂ ਗਾਂ ਨੂੰ ਮਾਤਾ ਕਹਿ ਕੇ ਮੰਨਦੇ ਨੇ, ਪੂਜਦੇ ਨੇ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਹਿੰਦੂ ਪਰਾਇਆ ਹੱਕ ਖਾਂਦੇ ਨੇ ਉਹਨਾਂ ਵਾਸਤੇ ਗਾਂ ਖਾਣ ਦੇ ਬਰਾਬਰ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਗੁਰਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ, ਗੁਰੂ ਪੀਰ ਹਾਮੀ ਉਦੋਂ ਹੀ ਭਰਦੇ ਨੇ ਆਪਣੇ ਸੇਵਕ ਦੀ ਸਿੱਖ ਦੀ ਜਦੋਂ ਉਹ ਪਰਾਇਆ ਹੱਕ ਨਾ ਖਾਏ, ਉਹਦੀ ਆਪਣੀ ਸੱਚੀ ਸੁੱਚੀ ਕਿਰਤ ਹੋਵੇ, ਦਸਾਂ ਨੌਵਾਂ ਦੀ ਕਮਾਈ ਹੋਵੇ ਤੇ ਦਸਵੰਧ ਕੱਢਦਾ ਹੋਵੇ। ਸੰਗਤ ਜੀ, ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਸਾਰਿਆਂ ਨੂੰ ਗਿਆਨ ਬਖਸ਼ਿਆ, ਹਿੰਦੂਆਂ ਨੂੰ ਵੀ, ਮੁਸਲਮਾਨਾਂ ਨੂੰ ਵੀ, ਇੱਥੇ ਜੈਨੀਆਂ ਨੂੰ ਵੀ ਉਪਦੇਸ਼ ਮਿਲਦਾ, ਹਰ ਧਰਮ ਨੂੰ ਇੱਥੇ ਉਪਦੇਸ਼ ਦਿੱਤਾ ਗਿਆ। ਕਿਸੇ ਵੀ ਫਿਰਕੇ ਦਾ ਉਹ ਗਿਆਨ ਲੈ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਤੋਂ। ਸਭ ਤੋਂ ਵੱਡਾ ਅੰਦਰ ਪ੍ਰਕਾਸ਼ ਕਰਨ ਦਾ ਸਾਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਗ੍ਰੰਥ ਬੜੇ ਨੇ ਪਰ ਗੁਰੂ ਦੀ ਪਦਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ। ਕਿਸੇ ਗ੍ਰੰਥ ਦੇ ਨਾਂ ਜ਼ਮੀਨ ਨਹੀਂ ਲੱਗ ਸਕਦੀ, ਗੁਰੂ ਗ੍ਰੰਥ ਸਾਹਿਬ ਵਰ ਦੇ ਨਾਂ ਭਾਵੇਂ ਤੁਸੀਂ ਸੈਂਕੜੇ ਹਜ਼ਾਰਾਂ ਕਿੱਲੇ ਜ਼ਮੀਨ ਲਵਾ ਦਿਓ, ਜੋ ਮਰਜ਼ੀ ਗੁਰੂ ਗ੍ਰੰਥ ਸਾਹਿਬ ਵਰ ਦੇ ਨਾਂ ਚੜ੍ਹਦਾ। ਸਤ ਸੰਗਤ ਪ੍ਰਗਟ ਪ੍ਰਗਟ ਗੁਰਾਂ ਕੀ ਦੇਹ ਕਰਕੇ ਅੱਜ ਸਰਕਾਰਾਂ ਵੀ ਮੰਨਦੀਆਂ ਸਿੱਖਾਂ ਦੀ ਸ਼ਰਤ। ਸਤ ਸੰਗਤ, ਸਭ ਤੋਂ ਵੱਡਾ ਅੰਦਰ ਗਿਆਨ ਕਰਨ ਦਾ ਸਾਧਨ, ਪ੍ਰਕਾਸ਼ ਕਰਨ ਦਾ ਸਾਧਨ ਸਤਿਗੁਰਾਂ ਦੀ ਬਾਣੀ। ਫਿਰ ਬਾਕੀ ਗ੍ਰੰਥ ਵੇਖੋ, चार वेद ने, छे शास्त्र ने, 18 पुराण ने, 27 सिमरतियां ने। भागवत गीता हिंदुओं का पाक ग्रंथ, पवित्र ग्रंथ। इस्लाम धर्म विच कुरान शरीफ है। ये जिन्ने साडे धार्मिक ग्रंथ हैं, ये सारे अंदर प्रकाश करन दे साधन ने। सिमरत वेद पुराण पुकारन पोथियां, इत्थे सारे ही गिण दिते ने। मरन सिमरतियां वेद पुराण, जदों पोथियां कहता पिछे ते पोथियां तो भाव है सारे ही ग्रंथ जिन्ने ने। सिमरत वेद पुराण पुकारन पोथियां, नाम बिना सब कूड गल ही हो ची। नाम तो बिना सब कूड़ा। ये सारे ग्रंथां दा सार, सारे ग्रंथां दा निचोड़ है कि नाम तो बिना सब कुछ कूड़ा। गल्लां होचियां ने सारियां, बाकी नाम ही सब तो उत्तम है। ते नाम नहीं नाल जाना। हुण बार प्रकाश करन दे साधन बड़े ने, सूरज तो लैके छोटे जे दीवे तक। ये बाहर प्रकाश करन दे साधन ने, अंदर प्रकाश करन दे साधन धन गुरु ग्रंथ साहिब मर दी बाणी ते जिन्ने भी धार्मिक ग्रंथ वेद शास्त्र ते बाकी पोथियां ने। ये अंदर साधन है प्रकाश करन दा। पर हुण बाहर सूरज एक की भावे हजारां चढ़ जाण, जेड़ा बंदा ही अन्ना है उहदे वास्ते सूरज किस काम। भावे चंद्रमा है, भावे लाइट बड़ी है, पर जेड़ा अन्ना है उहदे वास्ते आ लाइटां लगियां किस काम ने। इसे तरह अंदर साधन बड़े ने, पर जेड़े है ही अन्ने ने उन्हां वास्ते धर्म ग्रंथ किस काम। जिन्हां कोल ज्ञान दे नेत्र मिले ही नहीं, जिन्हां नूं नानक से अखड़ियां व्यान जिन्नी दसंदो वाप जी, वो अखां होर ने जिन्हां नाल उहदे दर्शन होने ने। ते साध संगत लड़ाई साडी एक दूजे नाल हो रही है। हिंदुआं दा ग्रंथ माड़ा है, मुसलमानां दे ग्रंथ माड़े ने। ये साड़ी आपस च विरोध तक, किते मसीत ढाई जा रही है, किधरे दूसरे धर्मां वालियां वल्लों गुरद्वारा ढाया जा रहा, किते गिरजा घर नूं तोड़िया जा रहा। यह लड़ाई हो रही है सारी, पर है प्रकाश करन दे साधन। असल विच इदां है भई एक अन्ने ने हाथ विच लालटेन फड़ ली, एक अन्ना शहर लगिया जाण, ਉਹਨੂੰ ਕਿਸੇ ਬੰਦੇ ਨੇ ਆਖਿਆ ਲੈ ਲਾਲਟਨ ਲੈ, ਲਾਲਟਨ ਲੈ ਜਾ। ਉਹ ਕਹਿੰਦਾ ਲਾਲਟਨ ਮੇਰੇ ਕਿਸ ਕੰਮ, ਮੈਂ ਤੇ ਅੰਨਾ, ਮੈਨੂੰ ਕਿਹੜਾ ਦਿਸਦਾ, ਮਜ਼ਾਕ ਕਿਉਂ ਕਰਨਾ ਮੇਰੇ ਨਾਲ, ਲਾਲਟਨ ਮੈਨੂੰ ਫੜਾਈ ਜਾਂਦਾ, ਮੈਨੂੰ ਦਿਸਦਾ ਹੈ ਨੀ। ਉਹ ਕਹਿੰਦੇ ਜੇ ਤੈਨੂੰ ਨਹੀਂ ਦਿਸਦਾ, ਰਾਤ ਦਾ ਤੇਰਾ ਸਫ਼ਰ ਹੈ ਲੰਮਾ ਪੈਂਦਾ, ਤੈਨੂੰ ਨਹੀਂ ਦਿਸੇਗਾ ਅਗਲਾ, ਪਰ ਜਿਹੜਾ ਅੱਗੋਂ ਆਏਗਾ ਉਹ ਤੇ ਤੈਨੂੰ ਵੇਖ ਸਕੇਗਾ ਨਾ ਹੱਥ 'ਚ ਲਾਲਟਨ ਹੋਣ ਕਰਕੇ, ਲਾਲਟਨ ਫੜ ਲੈ। ਨੇਤਰਹੀਨ ਬੰਦੇ ਨੂੰ ਕਿਸੇ ਸੁਜਾਖੇ ਨੇ ਲਾਲਟੈਨ ਫੜਾ ਦਿੱਤੀ। ਅੱਗੋਂ ਇੱਕ ਹੋਰ ਵੀ ਅੰਨਾ ਆ ਰਿਹਾ ਸੀ, ਉਹਦੇ ਹੱਥ ਵਿੱਚ ਵੀ ਲਾਲਟੈਨ ਫੜਾ ਦਿੱਤੀ ਸੀ ਕਿਸੇ। ਦੋਵੇਂ ਆਏ, ਆਪਸ ਵਿੱਚ ਟਕਰਾਏ, ਲਾਲਟੈਨ ਨਾਲ ਭਿੜ ਗਈਆਂ, ਟੁੱਟ ਗਈਆਂ, ਧਰਤੀ ਤੇ ਡਿੱਗ ਗਈਆਂ। ਲੱਗ ਪਿਆ ਰੌਲਾ ਪਾਉਣ, ਤੂੰ ਅੰਨਾ ਸੀ, ਤੂੰ ਮੇਰੇ ਹੱਥ 'ਚ ਲਾਲਟੈਨ ਨਹੀਂ ਵੇਖੀ। ਦੂਜਾ ਕਹਿੰਦਾ ਤੂੰ ਅੰਨਾ ਸੀ, ਤੂੰ ਮੇਰੇ ਹੱਥ 'ਚ ਲਾਲਟੈਨ ਨਹੀਂ ਵੇਖੀ। ਵਾਸਤਵ ਵਿੱਚ ਹੈ ਦੋਵੇਂ ਹੀ ਅੰਨੇ ਨੇ, ਦਿਸਦਾ ਦੋਵਾਂ ਨੂੰ ਹੀ ਨਹੀਂ, ਝਗੜਾ ਲਾਲਟੈਨ ਨਾਲ ਪਿੱਛੇ ਕਰ ਰਹੇ ਨੇ। ਅਸੀਂ ਵੀ ਤੁਰੇ ਹੋਏ ਹਾਂ ਗੁਰੂ ਗ੍ਰੰਥ ਸਾਹਿਬ ਮਰਦ ਦੀ ਬਾਣੀ ਹੱਥ 'ਚ ਫੜ ਕੇ, ਹਿੰਦੂ ਵੀ ਤੁਰੇ ਹੋਏ ਨੇ ਹੱਥ 'ਚ ਫੜ ਕੇ ਗੀਤਾ, ਮੁਸਲਮਾਨ ਵੀ ਕੁਰਾਨ ਲੈ ਕੇ ਆ ਰਹੇ ਨੇ। ਆਪਸ 'ਚ ਗੁਰਦੁਆਰਿਆਂ ਨੂੰ ਟਕਰਾਈ ਜਾਂਦੇ ਹਾਂ, ਹੈ ਅਸੀਂ ਆਪ ਅੰਨੇ। ਆਖੋ ਸਤਨਾਮ, ਗਿਆਨ ਤੋਂ ਹੀ ਨੇ ਅਸੀਂ ਖੋਦਾ। ਲੜਾਈਆਂ ਹੋ ਰਹੀਆਂ ਨੇ, ਸਾਡਾ ਗ੍ਰੰਥ ਵੱਡਾ, ਸਾਡੇ ਧਰਮ ਗ੍ਰੰਥ, ਆਪਸ ਵਿੱਚ ਸਾਡਾ ਝਗੜਾ ਹੋ ਰਿਹਾ। ਗੁਰਦੁਆਰੇ ਵਾਲਿਆਂ ਨੂੰ ਮੰਦਰ ਚੰਗਾ ਨਹੀਂ ਲੱਗਦਾ, ਮੰਦਰ ਵਾਲਿਆਂ ਨੂੰ ਗੁਰਦੁਆਰਾ ਚੰਗਾ ਨਹੀਂ ਲੱਗਦਾ, ਇਹ ਝਗੜੇ ਨੇ। ਪਰ ਤੁਮ ਰਾਮ ਕਹੋ ਵੋ ਰਹੀਮ ਕਹੇ, ਮਤਲਬ ਤੋਂ ਉਸ ਅੱਲਾਹ ਸੇ ਹੈ। ਤੁਮ ਦੀਨ ਕਹੋ ਵੋ ਧਰਮ ਕਹੇ, ਮਤਲਬ ਤੋਂ ਉਸ ਕੀ ਰਾਹ ਸੇ ਹੈ। ਤੁਮ ਸਾਲਕ ਹੋ ਵੋ ਜੋਗੀ ਹੈ, ਮਤਲਬ ਤੋਂ ਉਸ ਕੀ ਚਾਹ ਸੇ ਹੈ। ਕਿਉਂ ਲੜਤੇ ਹੋ ਨਾਦਾਂ ਬੰਦੇ, ਤੇਰੀ ਸਭ ਖਾਮ ਖਿਆਲੀ ਹੈ, ਹੈ ਪੇੜ ਕੀ ਜੜ ਤੋਂ ਏਕ ਵਹੀ, ਹਰ ਮਜ਼ਹਬ ਡਾਲੀ ਡਾਲੀ ਮਜ਼ਹਬ ਜਿਹੜੇ ਨੇ ਇਹ ਡਾਲੀਆਂ ਤੇ ਜੜ ਸਾਰਿਆਂ ਦੀ ਇੱਕੋ ਹੈ ਇੱਕੋ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ ਤੇ ਦਾਸ ਨੇ ਹਮੇਸ਼ਾ ਹਮੇਸ਼ਾ ਹੀ ਆਪ ਜੀ ਦੇ ਚਰਨਾਂ ਵਿੱਚ ਇਹ ਅਰਜ਼ ਕੀਤੀ ਕਿ ਕੋਈ ਵੀ ਕਿਸੇ ਵੀ ਧਰਮ ਵਿੱਚ ਪੈਦਾ ਹੋਇਆ ਉਹ ਆਪਣੇ ਧਰਮ ਵਿੱਚ ਪੱਕਾ ਹਿੰਦੂ ਨੇ ਅਗਰ ਉਹਨਾਂ ਦੀ ਮਰਿਆਦਾ ਵੀ ਜਨੇਊ ਪਾਉਣਾ ਤੇ ਪਾਲ ਪਾਉਣ ਜਨੇਊ ਮੁਸਲਮਾਨਾਂ ਦੀ ਮਰਿਆਦਾ ਪੰਜ ਨਵਾਜ਼ਾਂ ਪੜ੍ਹਨੀਆਂ ਨਮਾਜ਼ਾਂ ਪੜ੍ਹਨੀਆਂ ਤੇ ਉਹ ਪੰਜ ਨਮਾਜ਼ਾਂ ਰੋਜ਼ ਅਦਾ ਕਰਨ ਉਹ ਆਪਣੇ ਧਰਮ ਵਿੱਚ ਪੱਕੇ ਹੋਣ ਇਸੇ ਤਰ੍ਹਾਂ ਸਿੱਖ ਧਰਮ ਦੀ ਜਿਹੜੀ ਮਰਿਆਦਾ ਉਹ ਆ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਰ ਦੇ ਲੜਨ ਲੱਗਣਾ ਬਾਣੇ ਔਰ ਬਾਣੀ ਦੇ ਧਾਰਨੀ ਹੋਣਾ ਬਾਣੀ ਮਨ ਵਿੱਚ ਬਾਣਾ ਤਨ ਉੱਤੇ ਦੋਵੇਂ ਚੀਜ਼ਾਂ ਬੜੀਆਂ ਜ਼ਰੂਰੀ ਹਨ ਸੰਗਤ ਜੀ ਜਿਹੜਾ ਸਾਡਾ ਸਰੀਰ ਤੇ ਸਤਸੰਗਤ ਇੱਕ ਜ਼ਮੀਰ ਸਰੀਰ ਕਰਕੇ ਜਿਉਣ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਉਂਦੇ ਨਹੀਂ ਆਖਿਆ ਸੱਚੇ ਪਾਤਸ਼ਾਹ ਕਹਿੰਦੇ ਨੇ ਸੋ ਜੀਵਿਆ ਜਿਨ ਮਨ ਵਸਿਆ ਸੋਏ ਉਹ ਜਿਉਂਦੇ ਨੇ ਜਿਨ੍ਹਾਂ ਦੀ ਜ਼ਮੀਰ ਜਿਉਂਦੀ ਹੈ ਉਹ ਜਿਉਂਦੇ ਨੇ ਜਿਹੜੇ ਵਾਹਿਗੁਰੂ ਦਾ ਨਾਮ ਜਿਨ੍ਹਾਂ ਦੇ ਹਿਰਦੇ ਚ ਵਸਿਆ ਹੋਇਆ ਨਾਨਕ ਅਵਰ ਨਾ ਜੀਵੈ ਕੋਏ ਹੋਰ ਨਹੀਂ ਕੋਈ ਜਿਉਂਦਾ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ ਸਤਸੰਗਤ ਪਤ ਤੇ ਹੈ ਹੀ ਉਹਨਾਂ ਦੀ ਜਿਹੜੇ ਵਾਹਿਗੁਰੂ ਦਾ ਨਾਮ ਜਪਣ ਵਾਲੇ ਨੇ ਤੇ ਨਾਮ ਜਪਣ ਨਾਲ ਹੀ ਮਨੁੱਖ ਦੀ ਪਤ ਹੈ ਉਹਦਾ ਨਹੀਂ ਸੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਾਉਣਾ ਤੇ ਆਪਣੇ ਆਪਣੇ ਧਰਮਾਂ ਵਿੱਚ ਪੱਕੇ ਹੋਣਾ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਵੇਂ ਜਿਵੇਂ ਰਿਸ਼ੀਆਂ ਮੁਨੀਆਂ ਨੇ ਗੁਰੂਆਂ ਪੀਰਾਂ ਨੇ ਸਾਨੂੰ ਰਾਹ ਦੱਸਿਆ ਉਸ ਰਾਹ ਤੇ ਚੱਲਣਾ ਬਿਨਾਂ ਮੁਰਸ਼ਦੋਂ ਰਾਹ ਨਾ ਹੱਥ ਆਉਂਦੇ ਬਿਨਾਂ ਦੁੱਧ ਨਾ ਰਿੱਝਦੀ ਖੀਰ ਮੀਆਂ ਮੁਰਸ਼ਦ ਤੋਂ ਬਿਨਾਂ ਰਾਹ ਨਹੀਂ ਮਿਲੇਗਾ ਮੁਰਸ਼ਦ ਤੋਂ ਬਿਨਾਂ ਸੱਚ ਦੇ ਰਾਹ ਉੱਤੇ ਤੋਰਨ ਵਾਲਾ ਕੋਈ ਨਹੀਂ ਪਰ ਇੱਕ ਸ਼ਰਤ ਆ ਕਿ ਮੁਰਸ਼ਦ ਕਾਮਲ ਹੋਣਾ ਚਾਹੀਦਾ ਮੁਰਸ਼ਦ ਪੂਰਾ ਹੋਣਾ ਚਾਹੀਦਾ ਮੁਰਸ਼ਦ ਹੋਵੇ ਕਾਮਲ ਸੇਵਕ ਹੋਵੇ ਅਮਲ ਸੇਵਕ ਅਮਲ ਕਰਨ ਵਾਲਾ ਮੰਨਣ ਵਾਲਾ ਨਿਧਿਆਸਨ ਕਰਨ ਵਾਲਾ ਹੋਵੇ ਮੁਰਸ਼ਦ ਹੋਵੇ ਕਾਮਲ ਸੇਵਕ ਹੋਵੇ ਅਮਲ ਤੇ ਰੱਬ ਵਿੱਚ ਸ਼ਾਮਲ ਫਿਰ ਉਹ ਤੇਥੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਅੱਖ ਮੁਰਸ਼ਦ ਪੂਰਾ ਹੋਣਾ ਚਾਹੀਦਾ ਹਿੰਦੂ ਧਰਮ ਦੇ ਵਿੱਚ ਵਿਅਕਤੀ ਨਾਮ ਦਿੰਦਾ ਹਿੰਦੂ ਧਰਮ ਵਿੱਚ ਬੜੇ ਇਹਨਾਂ ਦੇ ਗੁਰੂ ਹਨ ਕੋਈ ਕਿਸੇ ਨੂੰ ਮੰਨਦਾ ਕੋਈ ਕਿਸੇ ਤੋਂ ਨਾਮ ਲੈਂਦਾ ਕੋਈ ਕਿਸੇ ਤੋਂ ਕੋਈ ਕਿਸੇ ਤੋਂ ਪਰ ਸਿੱਖ ਧਰਮ ਦੀ ਮਰਿਆਦਾ ਜਿਹੜੀ ਉਹ ਆ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਤਾਬਿਆ ਆ ਕੇ ਸਤਿਗੁਰਾਂ ਦੇ ਸਨਮੁਖ ਬੈਠ ਕੇ ਪੰਜ ਪਿਆਰਿਆਂ ਪਾਸੋਂ ਗੁਰੂ ਦੀਕਸ਼ਾ ਲੈਣੀ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਇਹ ਗੁਰੂ ਘਰ ਦੀ ਚਾਲੀ ਗੁਰੂ ਘਰ ਦੀ ਮਰਿਆਦਾ ਤੇ ਸਾਧ ਸੰਗਤ ਜਿਹੜੇ ਹਿੰਦੂ ਨੇ ਆਪਣੇ ਧਰਮ ਵਿੱਚ ਪੱਕੇ ਹੋਣ ਮੁਸਲਮਾਨ ਆਪਣੇ ਧਰਮ ਵਿੱਚ ਪੱਕੇ ਹੋਣ ਪਰ ਸਿੱਖਾਂ ਨੂੰ ਪੰਜ ਪਿਆਰਿਆਂ ਸਾਹਮਣੇ ਆ ਕੇ ਪੇਸ਼ ਹੋ ਕੇ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਚਾਹੀਦੀ ਹੈ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਗੁਰੇ ਕਾ ਹੈ ਨਾਉ ਗੁਰਾ ਇਹ ਗੁਰਬਾਣੀ ਦਾ ਫੈਸਲਾ ਦਾਸ ਨੇ ਕੱਲ ਵੀ ਅਰਜ਼ ਕੀਤੀ ਸੀ ਮੱਥਾ ਟੇਕਣ ਨੂੰ ਰੁਮਾਲੇ ਚੜਾਉਣ ਨੂੰ ਖੰਡ ਪਾਠ ਕਰਾਉਣ ਨੂੰ ਦੇਗਾ ਕਰਾਉਣ ਨੂੰ ਗੁਰੂ ਮੰਨਣਾ ਨਹੀਂ ਕਹਿੰਦੇ ਗੁਰੂ ਮੰਨਣਾ ਗੁਰੂ ਦਾ ਹੁਕਮ ਮੰਨਣਾ ਤੇ ਮਹਾਰਾਜ ਕਹਿੰਦੇ ਨੇ ਨਗੁਰੇ ਬੰਦੇ ਦਾ ਤੇ ਨਾ ਲੈਣਾ ਵੀ ਮਾੜਾ ਗੁਰਮੰਤਰਹੀਨ ਸੇ ਜੋ ਪ੍ਰਾਨੀ ਤਿਰਘੰਤ ਜਨਮ ਭ੍ਰਸ਼ਟ ਹੈ ਕੂਕਰ ਹੈ ਸੂਕਰ ਹੈ ਗਰਦ ਪੈ ਕੰਕ ਹੈ ਸਰਪ ਨ ਹੈ ਤੁਲਖ ਨ ਹੈ ਗੁਰਮੰਤਰ ਤੋਂ ਜਿਹੜਾ ਹੀਣਾ ਹੈ ਉਹਨੂੰ ਕੁੱਤਿਆਂ ਗਧਿਆਂ ਸੱਪਾਂ ਦੀਆਂ ਜੂਨਾਂ ਪ੍ਰਾਪਤ ਹੁੰਦੀਆਂ ਨੇ ਕੁੰਭੈ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਇਹ ਗਿਆਨ ਨਾਲ ਬੱਝ ਸਕਦਾ ਮਨ ਨਹੀਂ ਤੇ ਇਹਨੂੰ ਬੰਨਣਾ ਬੜਾ ਔਖਾ। ਮਨ ਲੋਚੈ ਬੁਰਿਆਈਆਂ ਹੈ ਤੇ ਬੁਰਿਆਈਆਂ ਹੀ ਲੋਚਦਾ ਹਰ ਸਮੇਂ। ਇਹਨੂੰ ਬੰਨਣ ਵਾਸਤੇ ਗਿਆਨ ਦੀ ਲੋੜ ਹੈ ਤੇ ਗਿਆਨ ਪੂਰੇ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਗਿਆਨ ਕਾ ਬੱਧਾ ਮਨ ਰਹੇ ਜਦੋਂ ਗਿਆਨ ਦੇ ਨਾਲ ਬੱਝ ਜਾਂਦਾ ਫਿਰ ਟਿਕਦਾ। ਗੁਰ ਬਿਨ ਗਿਆਨ ਨਾ ਹੋਏ, ਪੂਰੇ ਗੁਰੂ ਤੋਂ ਬਿਨਾਂ ਗਿਆਨ ਨਹੀਂ। ਇਸੇ ਕਰਕੇ ਮਰਦ ਦਾ ਹੁਕਮ ਹੈ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰੇ ਦੇ ਗੁਣ ਗਾਓ ਤਾਂ ਜੋ ਇੱਕ ਦਿਨ ਅਧੂਰੇ ਹਾਂ ਅਸੀਂ ਸਾਰੇ ਪੂਰੇ ਹੋ ਸਕੀਏ। ਤੇ ਜਿਹੜੇ ਜਿਉਂਦੇ ਪੂਰੇ ਨੇ ਉਹ ਮਰੇ ਵੀ ਪੂਰੇ ਹੁੰਦੇ ਨੇ, ਜਿਹੜੇ ਜਿਉਂਦੇ ਅਧੂਰੇ ਰਹੇ ਨੇ ਉਹ ਮਰ ਕੇ ਕਦੇ ਪੂਰੇ ਨਹੀਂ ਹੋ ਸਕਦੇ। ਆਪਾਂ ਕਹਿ ਦਿੰਦੇ ਹਾਂ ਫਲਾਣਾ ਬੰਦਾ ਪੂਰਾ ਹੋ ਗਿਆ, ਜਿਹੜਾ ਜਿਉਂਦਾ ਅਧੂਰਾ ਉਹ ਮਰਿਆ ਪੂਰਾ ਕਿੱਥੋਂ ਹੋ ਗਿਆ, ਜਿਹੜਾ ਜਿਉਂਦਾ ਨਰਕ ਦਾ ਵਾਸੀ ਰਿਹਾ ਉਹ ਮਰਨ ਤੋਂ ਬਾਅਦ ਸਵਰਗ ਵਾਸੀ ਕਿੱਥੋਂ ਹੋ ਗਿਆ, ਸੱਚਖੰਡ ਵਾਸੀ ਕਿੱਥੋਂ ਹੋ ਗਿਆ। ਜੇ ਜਿਉਂਦਾ ਸੱਚ ਨਾਲ ਨਹੀਂ ਜੁੜਿਆ ਮਰਨ ਤੋਂ ਬਾਅਦ ਵੀ ਉਹ ਕਿਵੇਂ ਸੱਚਖੰਡ ਵਾਸੀ ਬਣੇਗਾ। ਸਤਸੰਗਤ ਜੀ, ਜੇ ਬਾਅਦ ਵਿੱਚ ਸਾਨੂੰ ਸੱਚਖੰਡ ਦੀ ਇੱਛਾ ਤੇ ਜਿਉਂਦੇ ਜੀ ਅਸੀਂ ਸੱਚ ਨਾਲ ਜੁੜੀਏ, ਇਬਾਦਤ ਕਰੀਏ, ਬੰਦਗੀ ਕਰੀਏ ਤੇ ਬੰਦਗੀ ਵਾਲੇ ਹੀ ਫਿਰ ਕੁਰਬਾਨੀਆਂ ਕਰਦੇ ਨੇ। ਕੱਲ ਪ੍ਰਕਰਨ ਸੇਵਾ ਦਾ ਚੱਲਿਆ ਸੀ, ਸੇਵਾ ਗੁਰੂ ਘਰ ਵਿੱਚ। ਸਤਸੰਗਤ ਜੀ, ਬਹੁਤ ਵੱਡਾ ਰਸਤਾ ਹੈ ਮੁਕਤੀ ਦਾ, ਗੁਰਸੇਵਾ ਤਪਾ ਸਿਰ ਤਪਸਾ। ਗੁਰੂ ਦੀ ਸੇਵਾ ਬਹੁਤ ਵੱਡਾ ਤਪ ਹੈ ਤੇ ਸੇਵਾ ਕਰਕੇ ਧਰਤੀ ਤਿਆਰ ਕਰੀਦੀ ਹੈ, ਫਿਰ ਵਿੱਚ ਨਾਮ ਬੀਜਿਆ ਜਾਂਦਾ। ਹੁਣ ਵੱਤਾ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਜਿਨ੍ਹਾਂ ਨੇ ਸਮਾਂ ਲੰਘਾਤਾ ਕਹਿੰਦੇ ਉਦੋਂ ਬਾਅਦ ਖਾਣਗੇ ਕੀ। ਤੇ ਸੇਵਾ ਕਰਨ ਵਾਲੇ ਭਗਤੀ ਕਰਨ ਵਾਲੇ ਹੀ ਕੁਰਬਾਨੀਆਂ ਕਰ ਸਕਦੇ ਨੇ। ਭਾਈ ਤਾਰੂ ਸਿੰਘ ਵਰਗੇ ਜਿਹੜੇ ਸਿੱਖ ਧਰਮ ਦੇ ਬੜੇ ਵੱਡੇ ਮਹਾਨ ਸ਼ਹੀਦ ਹੋਏ ਉਹ ਸੇਵਾ ਸਿਮਰਨ ਕਰਨ ਵਾਲੇ ਹੀ ਸਨ। ਹੁਣ ਆਮ ਬੰਦਾ ਜਦੋਂ ਇਹ ਸੁਣਦਾ ਹੈ ਕਿ ਖੋਪਰੀ ਲਾ ਦਿੱਤੀ ਗਈ, ਬੜੀ ਹੈਰਾਨੀ ਹੁੰਦੀ ਹੈ। ਕਈ ਲੋਕ ਸ਼ੰਕੇ ਵੀ ਕਰਦੇ ਨੇ ਵੀ ਜਿਹੜੇ ਬੰਦੇ ਦੀ ਖੋਪਰੀ ਲਾ ਦਿੱਤੀ ਜਾਵੇ ਉਹ ਹੱਸੇ, ਜਿਹੜੇ ਬੰਦੇ ਦੀ ਖੋਪਰੀ ਲਾ ਦਿੱਤੀ ਜਾਵੇ ਉਹ 22 ਦਿਨ ਜਿਉਂਦਾ ਰਹੇ, ਇਹ ਕਿਵੇਂ ਹੋ ਸਕਦਾ? ਕਈ ਸ਼ੰਕਾ ਕਰਦੇ ਨੇ। ਇਹੀ ਸ਼ੰਕਾ ਗੁਰੂ ਗੋਬਿੰਦ ਸਿੰਘ ਮਹਾਰਜ ਕੋਲ ਇੱਕ ਫਕੀਰ ਨੇ ਕੀਤਾ ਸੀ। ਹੈ ਬਾਣਾ ਪਾਇਆ ਸੀ, ਫਕੀਰ ਬਣਿਆ ਹੋਇਆ ਸੀ, ਅੰਦਰ ਨਹੀਂ ਸੀ ਫਕੀਰ। ਜਦੋਂ ਸੱਚੇ ਪਾਤਸ਼ਾਹ ਕੋਲ ਆਇਆ ਕਹਿੰਦਾ ਮਹਾਰਾਜ ਮੈਂ ਸੁਣਿਆ ਸਿੱਖ ਦੇਗਾਂ ਚ ਖੜ ਗਏ,